ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਨਾਮ ਵਾਹਿ
ਸਤਨਾਮ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪਹਿਲਾ, ਜਿਸ ਜਲ ਨਿਧ ਕਾਰਨ ਤੁਮ ਜਾਗਿਆ ਹੋ, ਸੋ ਅੰਮ੍ਰਿਤ ਗੁਰ ਪਾਹੀ ਜੀਓ, ਛੋਡੋ ਵੇਸ ਭੇਖ ਚਤੁਰਾਈ, ਦੁਬਿਧਾ ਇਹੋ ਫਲ ਨਾਹੀਂ ਜੀਓ, ਜਿਸ ਜਲ ਨਿਧ ਕਾਰਨ ਤੁਮ ਜਾਗਿਆ ਹੈ, ਸੋ ਅੰਮ੍ਰਿਤ ਗੁਰ ਪਾਹੀ ਜੀਓ, ਛੋਡੋ ਵੇਸ ਭੇਖ ਚਤੁਰਾਈ, ਦੁਬਿਧਾ ਇਹੋ ਫਲ ਨਾਹੀਂ ਜੀਓ, ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵਹੇ, ਘਰ ਅੰਮ੍ਰਿਤ ਘਟ ਮਾਹੀ ਜੀਓ, ਰਹਾਉ ਅਵਗੁਣ ਛੋਡ ਗੁਣਾ ਕੋ ਤਾਵੋ, ਘਰ ਅਵਗੁਣ ਪਛਤਾਹੀ ਜੀਓ, ਸਾਰ ਆਪ ਸਾਰ ਕੀ ਸਾਰ ਨਾ ਜਾਣੇ, ਫਿਰ ਫਿਰ ਕੀਚ ਬੁਢਾਹੀ ਜੀਓ, ਅੰਤਰ ਮੈਲ ਲੋਭ ਬਹੁ ਝੂਠੇ, ਬਾਹਰ ਨਾਵ ਕਾਹੀ ਜੀਓ, ਨਿਰਮਲ ਨਾਮ ਜਪੋ ਸਦ ਗੁਰਮੁਖ, ਅੰਤਰ ਕੀ ਗਤ ਤਾਹੀ ਜੀਓ, ਪਰ ਹਰ ਲੋਭ ਨਿੰਦਾ ਕੂੜ ਤੇ ਆਗੋ, ਸੱਚ ਗੁਰ ਬਚਨੀ ਫਲ ਪਾਹੀ ਜੀਓ, ਜਿਉ ਭਾਵੈ ਤਿਉ ਰਾਖੋ ਹਰ ਜੀਓ, ਜਨ ਨਾਨਕ ਸ਼ਬਦ ਸਲਾਹੀ ਜੀਓ, ਪਰ ਹਰ ਲੋਭ ਨਿੰਦਾ ਕੂੜ ਤੇ ਆਗੋ, ਸੱਚ ਗੁਰ ਬਚਨੀ ਫਲ ਪਾਹੀ ਜੀਓ, ਜਿਉ ਭਾਵੈ ਤਿਉ ਰਾਖੋ ਹਰ ਜੀਓ, ਜਨ ਨਾਨਕ ਸ਼ਬਦ ਸਲਾਹੀ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਗੁਰੂ ਸਰੂਪ ਸਤਸੰਗ ਜੀਓ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਅੱਜ ਦਾ ਜੋ ਮੁੱਖ ਵਾਕ ਮਾਨਵਤਾ ਨੂੰ ਬਖਸ਼ਿਸ਼ ਹੋਇਆ ਹੈ, ਇਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 598 ਤੇ ਸੁਭਾਇਮਾਨ ਹੈ। ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਆਓ ਗੁਰੂ ਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਇਹ ਸ਼ਬਦ ਦੇ ਵਿੱਚ ਸਾਨੂੰ ਕੀ ਸਿੱਖਿਆ ਦੇ ਰਹੇ ਨੇ, ਕੀ ਅੱਜ ਦਾ ਮੈਸੇਜ ਹੈ, ਕੀ ਆਪਾਂ ਨੇ ਲੈਸਨ ਪੜ੍ਹਨਾ ਹੈ ਅਤੇ ਜੀਵਨ ਵਿੱਚ ਧਾਰਨ ਕਰਨਾ ਹੈ। ਆਓ ਸਤਿਕਾਰਯੋਗ ਭਾਈ ਸਾਹਿਬ ਜੀ ਦੀ ਰਸਨਾ ਤੋਂ ਸਰਵਣ ਕਰੀਏ ਜੀ। ਇੱਕ ਵਾਰੀ ਸਾਰੀ ਸੰਗਤ ਪਿਆਰ ਅਤੇ ਸਤਿਕਾਰ ਨਾਲ ਕਹੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ, ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ।
ਅੱਜ ਦਾ ਮੁਬਾਰਕ ਬਚਨ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਰਚਨਾ ਹੈ ਅਤੇ ਸੋਰਠ ਰਾਗ ਦੇ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ। ਸਤਿਗੁਰੂ ਜੀ ਅੱਜ ਸਾਨੂੰ ਸਮਝਾ ਰਹੇ ਨੇ, ਸਿੱਖਿਆ ਦੇ ਰਹੇ ਨੇ ਕਿ ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਇਹ ਸੰਸਾਰ ਦੇ ਜੀਵ ਜਿਸ ਅਮਰ ਦੀ ਪ੍ਰਾਪਤੀ ਵਾਸਤੇ ਸੰਸਾਰ ਵਿੱਚ ਆਪਾਂ ਸਾਰੇ ਆਏ ਹਾਂ, ਉਹ ਅੰਮ੍ਰਿਤ ਕਿੱਥੋਂ ਮਿਲਦਾ ਹੈ? ਸਤਿਗੁਰੂ ਜੀ ਕਹਿੰਦੇ ਨੇ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਉਹ ਅੰਮ੍ਰਿਤ ਮਿਲਦਾ ਹੈ ਗੁਰੂ ਤੋਂ। ਜਿਸ ਅੰਮ੍ਰਿਤ ਦੀ ਪ੍ਰਾਪਤੀ ਵਾਸਤੇ ਦੇਵਤੇ ਮੁਨੀ ਜਾਣ ਖੋਜਦੇ ਫਿਰਦੇ ਨੇ, ਉਹ ਅੰਮ੍ਰਿਤ ਮਿਲਦਾ ਹੈ ਗੁਰੂ ਤੋਂ। ਇਹ ਸਿੱਖਿਆ ਗੁਰੂ ਅਮਰਦਾਸ ਮਹਾਰਾਜ ਜੀ ਨੇ ਵੀ ਸਾਨੂੰ ਦ੍ਰਿੜ ਕਰਵਾਈ ਹੈ ਕਿ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਜਿਸ ਅੰਮ੍ਰਿਤ ਦੀ ਪ੍ਰਾਪਤੀ ਵਾਸਤੇ ਦੇਵਤੇ, ਸੁਰ ਕਹਿੰਦੇ ਨੇ ਦੇਵਤਿਆਂ ਨੂੰ, ਨਰ ਕਹਿੰਦੇ ਨੇ ਮਨੁੱਖਾਂ ਨੂੰ, ਖੋਜਦੇ ਫਿਰਦੇ ਨੇ, ਉਹ ਅੰਮ੍ਰਿਤ ਗੁਰੂ ਤੋਂ ਮਿਲਦਾ ਹੈ। ਸਤਿਗੁਰੂ ਜੀ ਹੋਰ ਵੀ ਸਾਨੂੰ ਸਮਝਾਉਂਦੇ ਨੇ ਕਿ ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੜੀਏ, ਅੰਮ੍ਰਿਤ ਗੁਰਮਤ ਪਾਈ ਰਾਮ। ਜਿਹੜਾ ਪਰਮਾਤਮਾ ਦਾ ਨਾਮ ਅੰਮ੍ਰਿਤ ਹੈ, ਇਹ ਗੁਰੂ ਤੋਂ ਮਿਲਦਾ ਹੈ, ਗੁਰੂ ਦੀ ਮੱਤ ਤੋਂ ਮਿਲਦਾ ਹੈ। ਤੋ ਸਤਿਗੁਰੂ ਜੀ ਪਹਿਲੀ ਪੰਕਤੀ ਵਿੱਚ ਸਾਨੂੰ ਸਮਝਾ ਰਹੇ ਨੇ ਕਿ ਅੰਮ੍ਰਿਤ ਜੇਕਰ ਪ੍ਰਾਪਤ ਕਰਨਾ ਹੈ ਤਾਂ ਗੁਰੂ ਦੇ ਕੋਲ ਆਈਐ।
ਛੋਡੋ ਵੇਸ ਭੇਖ ਚਤੁਰਾਈ, ਦੁਬਿਧਾ ਇਹੋ ਫਲ ਨਾਹੀ ਜੀਓ।
ਅੰਮ੍ਰਿਤ ਦੀ ਪ੍ਰਾਪਤੀ ਵਾਸਤੇ ਕੀ ਛੱਡਣਾ ਪਵੇਗਾ? ਸਤਿਗੁਰੂ ਜੀ ਸਮਝਾਉਂਦੇ ਨੇ, ਛੋਡੋ ਵੇਸ ਭੇਖ ਚਤੁਰਾਈ। ਜਿਹੜੇ ਵਿਖਾਵੇ ਦੇ ਭੇਖ ਨੇ, ਧਾਰਮਿਕ ਭੇਖ ਨੇ, ਇਹਨਾਂ ਨੂੰ ਛੱਡ ਦਿਓ। ਸਤਸੰਗ ਜੀ, ਅਸੀਂ ਗੁਰਬਾਣੀ ਨੂੰ ਪੁੱਛੀਏ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੀਏ ਕਿ ਕਿਹੜੇ ਭੇਖਾਂ ਨੂੰ ਛੱਡਣਾ ਹੈ। ਸਤਿਗੁਰੂ ਜੀ ਕਹਿੰਦੇ, ਸੰਸਾਰ ਦੇ ਲੋਕਾਂ ਨੇ ਕੇਵਲ ਭੇਖ ਨੂੰ ਹੀ ਧਰਮ ਸਮਝ ਲਿਆ, ਪਰ ਭੇਖ ਧਰਮ ਨਹੀਂ ਹੈ। ਸਤਿਗੁਰੂ ਜੀ ਸਾਡੀ ਅਗਵਾਈ ਕਰੋ, ਕਿਹੜਾ ਭੇਖ ਧਰਮ ਨਹੀਂ ਹੈ? ਅਤੇ ਸਤਿਗੁਰੂ ਜੀ ਸਾਡੀ ਅਗਵਾਈ ਕਰਦੇ ਨੇ, ਕਹਿੰਦੇ ਨੇ, ਜਿਨ੍ਹਾਂ ਨੇ ਮਸਤਕ 'ਤੇ ਤਿਲਕ ਲਗਾ ਲੈ, ਹੱਥ ਵਿੱਚ ਮਾਲਾ ਫੜ ਲਈ, ਗੋਲ ਪਰਨੇ ਬੰਨ ਲੈ, ਲੰਮੇ ਚੋਲੇ ਪਾ ਲੈ, ਸੋਚਿਆ ਕਿ ਅਸੀਂ ਸੰਤ ਬਣ ਗਏ ਹਾਂ, ਸਤਿਗੁਰੂ ਜੀ ਕਹਿੰਦੇ ਨਹੀਂ ਸਾਹਿਬ, ਦੀ ਬਾਣੀ ਦੇ ਬਚਨ ਨੇ ਕਿ ਮਾਥੇ ਤਿਲਕ ਹੱਥ ਮਾਲਾ ਬਹਿਣਾ ਲੋਭਨ ਰਾਮ ਖਿਲਾਉਣਾ ਜਾਣਾ। ਮੱਥੇ 'ਤੇ ਤਿਲਕ ਲਗਾ ਲਿਆ, ਹੱਥ ਵਿੱਚ ਮਾਲਾ ਫੜ ਲਈ, ਸੋਚਿਆ ਕਿ ਇਸ ਤਰ੍ਹਾਂ ਦੇ ਨਾਲ ਵਾਹਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ। ਪਰ ਬਾਦਸ਼ਾਹ ਨੇ ਅਗਵਾਈ ਕੀਤੀ ਕਿ ਨਹੀਂ, ਇੱਕ ਜਗ੍ਹਾ ਹੋਰ ਵੀ ਸਤਿਗੁਰੂ ਜੀ ਸਮਝਾਉਂਦੇ ਨੇ, ਕਹਿੰਦੇ ਨੇ ਗੱਲੀ ਜਿਨ੍ਹਾਂ ਜਪ ਮਾਲੀਆਂ, ਲੋਟੇ ਹੱਥ ਨਿਬੱਗ ਓਏ ਹਰ ਕੇ ਸੰਤਨਾ ਆਖੀਏ ਬਾਨਾਰਸ ਕੇ ਠੱਗ। ਉਹਨਾਂ ਨੂੰ ਹਰੀ ਦੇ ਸੰਤ ਨਹੀਂ ਕਿਹਾ ਜਾ ਸਕਦਾ ਜਿਨ੍ਹਾਂ ਨੇ ਗਲਾਂ ਦੇ ਵਿੱਚ ਮਾਲਾਵਾਂ ਪਹਿਨ ਲਈਆਂ, ਹੱਥ ਦੇ ਵਿੱਚ ਲਿਸ਼ਕਾਏ ਹੋਏ ਲੋਟੇ ਫੜ ਲੈ। ਇਹ ਬਾਹਰੀ ਭੇਖ ਹੈ, ਇਸ ਬਾਹਰੀ ਭੇਖ ਨੂੰ ਤਿਆਗ ਦਿਓ, ਛੋਡੋ ਵੇਸ ਭੇਖ। ਅਗਲਾ ਬਚਨ ਹੈ ਚਤੁਰਾਈ। ਚਤੁਰਾਈ ਦੇ ਨਾਲ, ਚਲਾਕੀਆਂ ਦੇ ਨਾਲ ਵੀ ਪਰਮਾਤਮਾ ਦਾ ਨਾਮ ਅੰਮ੍ਰਿਤ ਨਹੀਂ ਜੇ ਮਿਲਦਾ। ਜਪਜੀ ਸਾਹਿਬ ਦੇ ਵਿੱਚ ਮੇਰੇ ਪਾਤਸ਼ਾਹ ਸਮਝਾਉਂਦੇ ਨੇ ਕਿ ਸਹਿਸ ਸਿਆਣਪਾਂ ਲੱਖ ਹੋ ਹੈ ਤਾਂ ਇੱਕ ਨਾ ਚੱਲੈ ਨਾਲ। ਸਹਿਸ ਦਾ ਅਰਥ ਹੈ ਹਜ਼ਾਰ। ਸਤਿਗੁਰੂ ਜੀ ਕਹਿੰਦੇ ਨੇ ਸਹਿਸ ਸਿਆਣਪਾਂ ਲੱਖ ਹੋ ਹੈ, ਹਜ਼ਾਰਾਂ ਹੀ ਨਹੀਂ ਲੱਖਾਂ ਹੋ ਜਾਣ ਚਤੁਰਾਈਆਂ ਸਿਆਣਪਾਂ, ਪਰ ਪਰਮਾਤਮਾ ਨੂੰ ਮਿਲਣ ਦੇ ਰਸਤੇ ਦੇ ਵਿੱਚ ਤਾਂ ਇੱਕ ਵੀ ਮਦਦ ਨਹੀਂ ਕਰਦੀ ਤਾਂ ਇੱਕ ਨਾ ਚੱਲੈ ਨਾਲ। ਸਤਿਗੁਰੂ ਜੀ ਸਮਝਾਉਂਦੇ ਨੇ ਚਤੁਰਾਈ ਨਾ ਚਤੁਰ ਪੁੱਜ ਪਾਈਐ, ਚਲਾਕੀਆਂ ਨਾਲ ਪਰਮਾਤਮਾ ਜੀ ਨਹੀਂ ਮਿਲਦੇ। ਛੋਡੋ ਵੇਸ ਭੇਖ ਚਤੁਰਾਈ, ਦੁਬਿਧਾ ਇਹ ਫਲ ਨਾਹੀਂ ਜੀਓ। ਦੁਬਿਧਾ ਦੇ ਵਿੱਚ ਪੈ ਕੇ ਨਾਮ ਅੰਮ੍ਰਿਤ ਨਹੀਂ ਜੇ ਮਿਲਦਾ। ਦੁਬਿਧਾ ਕੀ ਹੈ? ਦੋ ਪਾਸੇ ਦੀ ਧਾਵਣਾ। ਗਿਆਨੀ ਸੰਤ ਸਿੰਘ ਜੀ ਮਸਕੀਨ ਬੜੇ ਵਧੀਆ ਢੰਗ ਨਾਲ ਸਮਝਾਉਂਦੇ ਨੇ, ਕਹਿੰਦੇ ਨੇ ਜੇ ਇੱਕ ਕਦਮ ਮਨੁੱਖ ਨੇ ਅੱਗੇ ਰੱਖ ਲਿਆ, ਇੱਕ ਕਦਮ ਪਿੱਛੇ ਰੱਖ ਲਿਆ, ਕਿਹੜੀ ਮੰਜ਼ਿਲ 'ਤੇ ਪਹੁੰਚੇਗਾ? ਸਾਡਾ ਜੀਵਨ ਵੀ ਕੁਝ ਇਹੋ ਜਿਹਾ ਹੈ, ਦੁਬਿਧਾ ਦੇ ਵਿੱਚ ਪਏ ਹੋਏ ਹਾਂ। ਸਤਿਗੁਰੂ ਜੀ ਦੁਬਿਧਾ ਕਿਹਨੂੰ ਕਹਿੰਦੇ ਨੇ ਸਾਨੂੰ ਸਮਝਾਓ, ਸੰਸਾਰੀ ਲੋਕਾਂ ਨੂੰ ਦੁਬਿਧਾ ਕਿਹਨੂੰ ਕਹਿੰਦੇ ਨੇ? ਤਾਂ ਮੇਰੇ ਪਾਤਸ਼ਾਹ ਜੀ ਸਮਝਾਉਂਦੇ ਨੇ ਦੁਬਿਧਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜਾ ਮਸਾਨ ਨਾ ਜਾਈ। ਪਰਮਾਤਮਾ ਨੂੰ ਛੱਡ ਕੇ ਹੋਰਾਂ ਦੀ ਪੂਜਾ ਕਰਨੀ, ਮੜੀਆਂ ਮਸਾਣਾਂ ਦੀ ਪੂਜਾ ਕਰਨੀ ਇਹ ਦੁਬਿਧਾ ਹੈ, ਕਬਰਾਂ ਦੀ ਪੂਜਾ ਕਰਨੀ ਇਹ ਦੁਬਿਧਾ ਹੈ, ਮੱਠਾਂ ਦੀ ਪੂਜਾ ਕਰਨੀ ਇਹ ਦੁਬਿਧਾ ਹੈ। ਗੁਰੂ ਦਾ ਸਿੱਖ ਇਹ ਕਾਰਜ ਨਹੀਂ ਕਰਦਾ, ਉਹ ਦੁਬਿਧਾ ਦੇ ਵਿੱਚ ਨਹੀਂ ਪੈਂਦਾ। ਹਜ਼ੂਰ ਸੱਚੇ ਪਾਤਸ਼ਾਹ ਦਸਮ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਪਰਖਣ ਵਾਸਤੇ ਕਿ ਮੇਰੇ ਸਿੱਖ ਕਿੱਥੇ ਸਟੈਂਡ ਕਰਦੇ ਨੇ, ਜਦੋਂ ਨੰਦੇੜ ਵਿਖੇ ਜਾਣ ਲੱਗੇ ਉਸ ਸਮੇਂ ਉਹਦਾ ਨਾਮ ਹਜ਼ੂਰ ਸਾਹਿਬ ਨਹੀਂ ਹੈ, ਕਿਉਂਕਿ ਜਦੋਂ ਹਜ਼ੂਰ ਦੇ ਚਰਨ ਪਏ ਨੇ ਤਾਂ ਨਾਮ ਬਣਿਆ ਹਜ਼ੂਰ ਸਾਹਿਬ। ਰਸਤੇ ਦੇ ਵਿੱਚ ਜਗ੍ਹਾ ਪੈਂਦੀ ਹੈ ਨੰਦੇ ਦਾਦੂ ਦੁਆਰਾ, ਸਤਿਗੁਰੂ ਜੀ ਨੇ ਤੀਰ ਦੇ ਨਾਲ ਕਬਰ ਨੂੰ ਨਮਸਕਾਰ ਕੀਤੀ। ਗੁਰਸਿੱਖ ਇੰਨੇ ਸਿਆਣੇ ਸਨ, ਕਹਿਣ ਲੱਗੇ ਪਾਤਸ਼ਾਹ ਸਾਨੂੰ ਤਾਂ ਕਹਿੰਦੇ ਹੋ, ਸਾਨੂੰ ਤਾਂ ਸਿੱਖਿਆ ਦਿੰਦੇ ਹੋ ਕਿ ਜਾਗਤ ਜੋਤ ਜਪੈ ਨਿਸ ਬਾਸਰ, ਇੱਕ ਅਕਾਲ ਪੁਰਖ ਦੀ ਪੂਜਾ ਕਰਨੀ ਦਿਨ ਅਤੇ ਰਾਤ। ਜਾਗਤ ਜੋਤ ਜਪੈ ਨਿਸ ਬਾਸਰ, ਏਕ ਬਿਨਾ ਮਨ ਨੈਕ ਨ ਆਨਾ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮੱਢ ਭੁੱਲਣਾ ਮਾਨੈ। ਕਬਰਾਂ ਨੂੰ, ਮੜੀਆਂ ਨੂੰ, ਮੱਠਾਂ ਨੂੰ ਭੁੱਲ ਕੇ ਵੀ ਨਹੀਂ ਮੰਨਣਾ ਅਤੇ ਆਪ ਮੱਥਾ ਟੇਕਦੇ ਪਏ ਹੋ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਮੈਨੂੰ ਅੱਜ ਬੜੀ ਖੁਸ਼ੀ ਆ, ਮੈਂ ਵੇਖਣਾ ਚਾਹੁੰਦਾ ਸੀ ਮੇਰੇ ਸਿੱਖ ਲਕੀਰ ਦੇ ਫਕੀਰ ਤੇ ਨਹੀਂ, ਇਹਨਾਂ ਅੰਦਰ ਗੁਰਬਾਣੀ ਦਾ ਚਾਨਣ ਹੈ, ਇਹਨਾਂ ਅੰਦਰ ਗੁਰਬਾਣੀ ਦਾ ਬੋਧ ਹੈ, ਜੇ ਮੈਂ ਮੱਥਾ ਟੇਕਿਆ ਮੇਰੇ ਮਗਰ ਲੱਗ ਕੇ ਇਹਨਾਂ ਨੇ ਤੇ ਨਹੀਂ ਟੇਕ ਦਿੱਤਾ। ਅੱਜ ਮੈਨੂੰ ਬੜੀ ਖੁਸ਼ੀ ਹੈ ਕਿ ਮੇਰੇ ਸਿੱਖ ਇਹਨਾਂ ਦੇ ਅੰਦਰ ਬਾਣੀ ਦਾ ਚਾਨਣਾ ਹੈ, ਬਾਣੀ ਦਾ ਪ੍ਰਕਾਸ਼ ਹੈ, ਸਾਧ ਸੰਗਤ ਜੀ ਸਾਹਿਬ ਚਾਨਣ ਬਣਦੇ ਪਏ ਨੇ। ਇਹ ਬਾਣੀ ਜਗਤ ਵਿੱਚ ਚਾਨਣ ਹੈ, ਆਪਾਂ ਬਚਨ ਪੜ੍ਹਦੇ ਹਾਂ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ। ਸਾਨੂੰ ਸਮਝਾ ਰਹੇ ਨੇ ਦੁਬਧਾ ਦੇ ਵਿੱਚ ਨਹੀਂ ਪੈਣਾ, ਮੜੀਆਂ ਦੀ ਮਸਾਣਾਂ ਦੀ ਕਬਰਾਂ ਦੀ ਮੱਠਾਂ ਦੀ ਪਿੱਪਲਾਂ ਦੀ ਸਿੱਖ ਨੇ ਪੂਜਾ ਨਹੀਂ ਕਰਨੀ। ਇੱਕ ਬੇਨਤੀ ਮੈਂ ਹੋਰ ਕਰਾਂ, ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਜੋ ਪ੍ਰਵਾਨਿਤ ਹੈ ਸਿੱਖ ਰਹਿਤ ਮਰਜ਼ਾਦਾ, ਕਦੀ ਪੜ੍ਹ ਕੇ ਵੇਖਣਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਪ੍ਰਤੀਨਿਧ ਸੰਸਥਾ ਇਸ ਨੂੰ ਫਰੀ ਵੰਡਦੀ ਹੈ, ਇਹਦੀ ਕੋਈ ਭੇਟਾ ਨਹੀਂ ਲੈਂਦੀ। ਮੈਂ ਬੇਨਤੀ ਕਰਾਂਗਾ ਦੇਸ਼ ਵਿਦੇਸ਼ ਵਿੱਚ ਗੁਰਸਿੱਖਾਂ ਨੂੰ ਕਿ ਜਿੱਥੇ ਜਿੱਥੇ ਵੀ ਇਤਿਹਾਸਕ ਗੁਰਦੁਆਰਾ ਸਾਹਿਬਾਨ ਨੇ ਉੱਥੇ ਇਹ ਰਹਿਤ ਮਰਜ਼ਾਦਾ ਫਰੀ ਵੰਡੀ ਜਾਂਦੀ ਹੈ। ਉਹਦੇ ਪੰਨਾ ਨੰਬਰ 13 'ਤੇ ਇਹ ਗੱਲ ਲਿਖੀ ਹੋਈ ਹੈ ਕਿ ਗੁਰਦੁਆਰਿਆਂ ਦੇ ਵਿੱਚ ਸਿੱਖ ਬਜ਼ੁਰਗਾਂ ਦੀਆਂ ਤਸਵੀਰਾਂ ਬਣਾਉਣੀਆਂ, ਗੁਰੂ ਸਾਹਿਬਾਨ ਦੀਆਂ ਤਸਵੀਰਾਂ ਲਗਾਉਣੀਆਂ ਅਤੇ ਉਹਨਾਂ ਨੂੰ ਮੱਥਾ ਟੇਕਣਾ ਮਨਮਤ ਹੈ। ਜਿਹੜੀ ਮੈਂ ਗੱਲ ਆਪ ਜੀ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ, ਸਾਡੇ ਗੁਰੂ ਕੌਣ ਨੇ? ਸਤਿ ਸੰਗਤ ਜੀ, ਆਪਾਂ ਸਾਰੇ ਜਾਣਦੇ ਹਾਂ ਸਾਡੇ ਗੁਰੂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿਨ੍ਹਾਂ ਬਾਰੇ ਆਪਾਂ ਬਚਨ ਪੜ੍ਹਦੇ ਹਾਂ ਕਿ ਆ ਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕਾ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸਿੱਖ ਦਾ ਮੱਥਾ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਝੁਕਦਾ ਹੈ। ਘਰਾਂ ਦੇ ਵਿੱਚ ਤਸਵੀਰਾਂ ਲਗਾਉਣੀਆਂ, ਦੁਕਾਨਾਂ ਦੇ ਵਿੱਚ ਤਸਵੀਰਾਂ ਲਗਾਉਣੀਆਂ, ਗੁਰਦੁਆਰਿਆਂ ਦੇ ਵਿੱਚ ਗੁਰੂ ਸਾਹਿਬਾਨ ਦੀਆਂ ਜਾਂ ਸਿੱਖ ਬਜ਼ੁਰਗਾਂ ਦੀਆਂ ਤਸਵੀਰਾਂ ਲਗਾਉਣੀਆਂ, ਇਹ ਮਨਮਤ ਕਰਮ ਹੈ, ਗੁਰਮਤ ਦਾ ਕਰਮ ਨਹੀਂ ਹੈ। ਜੇਕਰ ਤਸਵੀਰਾਂ ਲਗਾਉਣੀਆਂ ਨੇ, ਜਿਵੇਂ ਕੇਂਦਰੀ ਸਿੱਖ ਅਜਾਇਬ ਘਰ ਬਣਿਆ ਸਾਡਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ, ਅਜਾਇਬ ਘਰ ਦੇ ਵਿੱਚ ਗੁਰਦੁਆਰੇ ਦੇ ਵਿੱਚ ਅਜਾਇਬ ਘਰ ਬਣ ਸਕਦਾ ਹੈ, ਉੱਥੇ ਤਸਵੀਰਾਂ ਲੱਗ ਸਕਦੀਆਂ ਨੇ। ਪਰ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਉੱਥੇ ਕਿਸੇ ਗੁਰੂ ਸਾਹਿਬਾਨ ਦੀ, ਕਿਸੇ ਸਿੱਖ ਬਜ਼ੁਰਗ ਦੀ ਤਸਵੀਰ ਨਹੀਂ ਜੇ ਲੱਗ ਸਕਦੀ। ਇਹ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਹਦਾਇਤ ਹੈ ਸਿੱਖ ਰਹਿਤ ਮਰਜ਼ਾਦਾ ਦੇ ਵਿੱਚ। ਮੈਂ ਇਹ ਬੇਨਤੀ ਕਿਉਂ ਕਰ ਰਿਹਾ ਹਾਂ? ਕਿਉਂਕਿ ਸਤਿਗੁਰੂ ਜੀ ਨੇ ਸਾਨੂੰ ਸਮਝਾਇਆ ਹੈ ਕਿ ਤਸਵੀਰ ਦੀ ਪੂਜਾ ਵੀ ਮੂਰਤੀ ਪੂਜਾ ਹੀ ਹੈ, ਤਸਵੀਰ ਨੂੰ ਮੱਥਾ ਟੇਕਣਾ ਵੀ ਮੂਰਤੀ ਨੂੰ ਮੱਥਾ ਟੇਕਣਾ ਹੈ। ਆਪਾਂ ਰੋਜ਼ ਇਹ ਬਚਨ ਪੜ੍ਹਦੇ ਹਾਂ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਾਵਨ ਰਚਨਾ ਸਵਈਆਂ ਦੇ ਵਿੱਚ, ਜਦੋਂ ਸਤਿਗੁਰੂ ਜੀ ਸਮਝਾਉਂਦੇ ਨੇ ਸਵਈਆਂ ਦੇ ਅੰਦਰ, ਮੇਰੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਕੂੜ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਸਤਿਗੁਰੂ ਜੀ ਕਿਹੜੀ ਕੂੜ ਕਿਰਿਆ ਦੇ ਵਿੱਚ ਉਰਜਿਆ ਹੈ? ਸਤਿਗੁਰੂ ਜੀ ਕਹਿੰਦੇ ਨੇ ਕਉ ਬੁਤਾਨ ਕੋ ਪੂਜਿਤ ਹੈ ਪਸ ਕਉ ਮਿਰਤਾਨ ਕੋ ਪੂਜਨ ਧਾਇਓ। ਕੋਈ ਬੁੱਤਾਂ ਨੂੰ ਹੀ ਪੂਜੀ ਜਾਂਦਾ ਹੈ, ਕੋਈ ਤਸਵੀਰਾਂ ਨੂੰ ਹੀ ਮੱਥਾ ਟੇਕੀ ਜਾਂਦਾ ਹੈ, ਅਤੇ ਸ੍ਰੀ ਭਗਵਾਨ ਜੀ ਦਾ ਵਾਹਿਗੁਰੂ ਜੀ ਦਾ ਭੇਦ ਨਹੀਂ ਪਾਉਂਦੇ ਕਿ ਵਾਹਿਗੁਰੂ ਜੀ ਤਾਂ ਜਲੇ ਜਲੇ ਦੇ ਵਿੱਚ ਹਰ ਜਗ੍ਹਾ 'ਤੇ ਵਿਆਪਕ ਨੇ, ਹਰ ਥਾਂ 'ਤੇ ਵਿਆਪਕ ਨੇ। ਤੋ ਮੈਂ ਅਦਬ ਸਾਹਿਤ ਸਾਰੀ ਸੰਗਤ ਨੂੰ ਬੇਨਤੀ ਕਰਾਂਗਾ ਕਿ ਗੁਰੂ ਘਰਾਂ ਦੇ ਵਿੱਚ ਜਿਹੜੀਆਂ ਤਸਵੀਰਾਂ ਨੇ ਅਜਾਇਬ ਘਰ ਬਣਾ ਕੇ ਲਗਾਈਆਂ ਜਾ ਸਕਦੀਆਂ ਨੇ, ਸਾਡੇ ਬੱਚੇ ਉਹਨਾਂ ਤੋਂ ਪ੍ਰੇਰਨਾ ਲੈਣ। ਪਰ ਗੁਰਦੁਆਰਿਆਂ ਦੇ ਅੰਦਰ ਕੇਵਲ, ਜਿਵੇਂ ਆਹ ਦੇਖੋ ਮੰਜੀ ਸਾਹਿਬ ਦੀਵਾਨ ਹਾਲ ਦਾ ਪ੍ਰਬੰਧ ਕਿੰਨਾ ਸੋਹਣਾ ਹੈ, ਹਰ ਪਾਸੇ ਬਾਣੀ ਦੀਆਂ ਪੰਕਤੀਆਂ ਲਿਖੀਆਂ ਹੋਈਆਂ ਨੇ, ਸਾਨੂੰ ਇਹ ਪ੍ਰੇਰਨਾ ਦਿੰਦੀਆਂ ਨੇ। ਐ ਸਿੱਖ, ਤੇਰੇ ਘਰ ਦੇ ਵਿੱਚ ਜੇ ਬਾਣੀ ਦੀ ਪੰਕਤੀ ਲਿਖੀ ਹੋਵੇਗੀ, ਇਹ ਲਿਖਿਆ ਹੋਵੇਗਾ ਕਿ ਜਾਂ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨੇ ਬਸੇਰਾ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬੌਰ ਨਾ ਹੋਏਗੋ ਫੇਰਾ। ਉਹ ਤੇ ਤੈਨੂੰ ਪ੍ਰੇਰਨਾ ਦੇਵੇਗਾ ਕਿ ਕਿਸ ਕੰਮ ਵਾਸਤੇ ਆਇਆ ਸੀ ਤੇ ਕਿਹੜਾ ਕੰਮ ਕਰਦਾ ਪਿਆ ਹੈ। ਘਰਾਂ ਵਿੱਚ ਬਾਣੀ ਦੀਆਂ ਪੰਕਤੀਆਂ ਲਿਖ ਕੇ ਲਾਈਏ, ਬੜੇ ਸਤਿਕਾਰਯੋਗ ਸਥਾਨ 'ਤੇ ਉਹ ਸਾਨੂੰ ਬਾਣੀ ਦੀਆਂ ਪੰਕਤੀਆਂ ਪ੍ਰੇਰਨਾ ਕਰਨ, कि किहड़े काम वास्ते आए हाँ। मैं एक होर बेनती करांगा देश विदेश के गुरद्वारा साहबान के प्रबंधक वीरां नूं कि जदों असीं सतसंगत जी समागमां विच जांदे हाँ तो समागमां दे विच जिहड़े प्रबंधक वीर ने सत्कार करन लई गुरु साहबान दीआं फोटोआं देंदे ने भगतां दीआं जां शहीदां दीआं फोटोआं देंदे ने किन्ना चंगा होवे जेकर वह बाणी दीआं पंक्तियां लिखियां होण सन्मान ते आपां करना है उस सन्मान चिन्ह ते लिखिया होवे दसम पातशाह दी बाणी दीआं पंक्तियां गुरु ग्रंथ साहिब महाराज जी दी बाणी दीआं पंक्तियां जो असीं जाप साहिब दे विच पढ़दे हाँ कि वह शब्द सानू प्रेरणा देणगे बाणी सानू प्रेरणा देवेगी। ये देश विदेश दे प्रबंधकां नू बेनती है कि आपां शब्द दे उपाशक हाँ शब्द साडा गुरु है बाणी साडा गुरु है जिहदे बारे आपां वचन पढ़दे हाँ बाणी गुरु गुरु है बाणी विच बाणी अमृत सारे गुरबाणी कह सेवक जन मन प्रतख गुरु निस्तारे। तो सतगुरु जी समझा रहे ने कि छोडो वेस भेख चतुराई दुबदा ए फल नाही जियो
मन रे थिर राहो मत कत जाही जियो।
हे मेरे मन टिकिया रहो थिर रहो किते बाहर जान दी लोड़ नहीं है नाम अमृत कितों बाहरों नहीं मिलना वो तेरे हिरदे दे विच है। सतगुरु जी किथे है ता गुरु अर्जन साहब जी कृपा करके समझाउंदे ने नौनिद अमृत प्रभ का नाम देही मैं इसका विश्राम इस शरीर दे विच है इस अंदर हिरदे दे विच नाम भरिया होया है बाहर नहीं है इस करके सतगुरु जी समझा रहे हैं
बाहर ढूंढत बहुत दुख पावहे कर अमृत कत माही जियो।
जेकर ऐ जीव तू उस नौनिद अमृत नू बाहर खोजन वास्ते चला गया ते दुख पावेगा क्योंकि वह अमर तेरे हिरदे विच है घट दे अंदर है हिरदे विच मौजूद है। सतगुरु सच्चे पातशाह जी ने किन्नी साड़ी सच्ची अगवाई की कि सिख का समा भी बर्बाद ना होवे एवें जंगलों के भड़कदा ना फिरे पहाड़ों ते जाके वसेबा ना कर लवे जेडे कर लेंदे ने उन्होंने भी समझाया कि भाई इस तरह परमात्मा की प्राप्ति भी नहीं होंगी नाम की प्राप्ति भी नहीं होंगी। सतगुरु जी समझाते ने ग्रे ताज बनखंड जाइए चुन खाइए कंदा अजहू बेकार ना छोड़ई पापी मन मंदा। कहते बेकार तो हाली भी बंदरों नहीं गए मन तो विकारी है इस करके जंगलों में जाने की लोड़ नहीं बाहर जाने की लोड़ नहीं फरीदा जंगल जंगल क्या भवें वन कंडा मोड़े वसी रब हियाली है जंगल क्या ढूंढे ओ परमात्मा हियालीए हिरदे विच वसदा है जंगलों विच ना लभ। गुरु तेग बहादुर साहब जी का वचन सानू सारिया नू याद है जिहड़े समझाउंदे ने कहिंदे ने काहे रे बन खोजन जाई सर्व निवासी सदा अलेपा तो ही संग समाई। किवें समाया है पातशाह जी दसोगे कहिंदे पोहप मद ज्यों बास बसत है जिवें फुल दे अंदर खुशबू हुंदी है मुकर माहे जैसे छाई जिवें शीशे दे विच परछाई दिखाई देंदी है तैसे ही हर बसे निरंतर घट ही खोजो भाई भाई हिरदे विच खोजो बाहर ना जावो परमात्मा दा नाम अमृत साडे हिरदे विच है
रहा
अवगुण छोड़ गुणा को ताव हो, कर अवगुण पछताही जियो।
नाम अमृत प्राप्त करने वास्ते सतगुर ने जिहड़ा ढंग दसिया है, कहिंदे औगुण करने छड्ड दिओ। जिन्ने भी औगुण ने, काम है, क्रोध है, ईरखा, निंदा, चुगली, इन्हां नूं छड्ड दिओ। औगुण छोड़ गुणा को धावो, गुणा वल दौड़ पवो। निम्रता, मिठा बोलना, सच्चाई, इन्हां गुणा नूं ग्रहण करदे जाओ। इहदे नाल की होवेगा? औगुण छोड़ गुणा को धावो। पर जेकर औगुण करोगे, कर औगुण पछताही जियो, जे औगुण करांगे पछताउणा पवेगा। सतसंगत जी, मैं समय के मुताबिक जिक्र करा। एक औगुण जेकर करदे हाँ, मैं पिछले समय अंकड़े पढ़े, जेडे वीर जां भैणा तंबाकू का सेवन करते ने हिंदुस्तान दे विच, उन्हां दे मरन वालियां दी गिनती 8 लाख है। एक साल दे विच तंबाकू का सेवन करन दे नाल, कैंसर होण दे नाल 8 लाख लोग हिंदुस्तान विच मर जांदे ने। ये पिछले साल दे अंकड़े ने। इस साल दे अंकड़े ने कि 10 लाख लोग कैंसर दे नाल मर रहे ने। औगुण एक कीता, केड़ा जी? के गुरु की गल नहीं मनी, तंबाकू का सेवन किया, तो कल्ले हिंदुस्तान दे विच 10 लाख लोग कैंसर दे नाल मर गए। सतगुरु जी ने पहला समझा दिता कि जेकर औगुण करांगे पछताउणा पवेगा।
सार अपसर की सार ना जाने, फिर कीच बुढ़ाही जियो।
चंगा की है, मंदा की है, एदी सार नहीं समझदा। फिर चक्कर दे विच, मोह दे चक्कर दे विच खचत हुंदा जा रहा है। कीच बुढ़ाही जियो। गुरु साहब जी ने तो यह समझाया सी कि ऐसा कम मूले ना कीचे, जित अंत पछो ताइए। इहो जिहा कम भुल के भी नहीं करना चाहिदा जदों पछताउणा ही पवे।
अंतर मैल लोभ बहु झूठे, बाहर नाव काही जियो।
अंदर ते विकारां दी मैल भरी हुई है, लोभ भरिया होया है, झूठ भरिया होया है, ते बाहरों तीर्थां ते मल मल के इशनान करदा पिया है। धर्मी समझदा है अपने आप नूं कि मैं धर्मी बन गया, तीर्थां ते इशनान कर लिया। धन गुरु ग्रंथ साहिब महाराज जी समझाउंदे ने कि ना भाई, साडी वेखो किन्नी सचज्जी अगवाई करदे ने। कहिंदे ने अंतर मैले जे तीर्थ नहावै तिस बैकुंठ ना जाणा। उन्हां नूं परमात्मा की दरगाह दे विच स्थान नहीं मिलना जिन्हां दे अंदर ते मैल है, बाहरों मल मल के नहाई जांदे पए ने। अंतर मैले जे तीर्थ नहावे तिस बैकुंठ ना जाना, लोक पतीने कछु ना होवे ना ही राम इयाना। परमात्मा कोई बच्चा नहीं है, लोकी ते पतीज जाणगे, लोकी खुश हो जाणगे कि हजूर साहब दे दर्शन कर आए, ये पटना साहब के दर्शन कर आए। लोकी तो कहणगे ये धर्मी है, ये चंगा पुरश है। पर जे अंदरों पापा की मैल नहीं गई, जीवन चंगा नहीं बनाया, फिर बाहरों नहाउण का कोई फायदा नहीं। सतगुरु जी सानू समझाओ फिर की करना चाहिदा है। तो सतगुरु जी समझाउंदे ने, कहिंदे ने सुनिया मनिया मन कीता भाओ, अंतरगत तीर्थ मल नहाओ। जिन्हां ने सतगुरु की सिक्ख्या नूं ध्यान ला के सुनिया, ते कल्ला सुनिया नहीं, सुन के मन लिया, ते मन के उन्हां दे अंदर प्यार पैदा हो गया, भाव पैदा हो गया। ਸਤਿਗੁਰੂ ਜੀ ਕਹਿੰਦੇ ਇਹਦੇ ਨਾਲ ਕੀ ਹੁੰਦਾ ਹੈ, ਅੰਤਰਗਤ ਤੀਰਥ ਮਲ ਨਹਾਓ, ਆਪਣੇ ਅੰਦਰ ਦੇ ਇਸ ਤੀਰਥ 'ਤੇ ਮਲ ਮਲ ਕੇ ਨਹਾ ਲਿਆ, ਸਾਰੀ ਮੈਲ ਉਤਰ ਗਈ। ਜਿਨ੍ਹਾਂ ਨੇ ਸਤਿਗੁਰ ਦੀ ਸਿੱਖਿਆ ਨੂੰ ਸੁਣਿਆ, ਸੁਣ ਕੇ ਮੰਨ ਲਿਆ,
ਨਿਰਮਲ ਨਾਮ ਜਪੋ ਸਤਿਗੁਰਮੁਖ, ਅੰਤਰ ਕੀ ਗਤ ਤਾਹੀ ਜੀਓ।
ਨਿਰਮਲ ਨਾਮ, ਪਰਮਾਤਮਾ ਦਾ ਨਾਮ ਮੈਲ ਤੋਂ ਰਹਿਤ ਹੈ। ਜਿਹੜਾ ਇਸ ਨੂੰ ਜਪੇਗਾ ਉਹਦੀ ਆਤਮਕ ਅਵਸਥਾ ਉੱਚੀ ਹੋਵੇਗੀ। ਅੰਤਰ ਕੀ ਗਤ ਤਾਹੀ ਜੀਓ। ਸਤਿ ਸੰਗਤ ਜੀ, ਅੱਜ ਆਪਾਂ ਉਸ ਮਹਾਨ ਆਤਮਾ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਦਾ ਜੀਵਨ ਬਾਣੀ ਦੇ ਇਹਨਾਂ ਵਾਕਾਂ 'ਤੇ ਪੂਰਾ ਉਤਰਦਾ ਹੈ ਕਿ ਜੀਓ ਨਿਰਮਲ, ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜੀਓ ਨਿਰਮਲ, ਸਤਿਗੁਰ 'ਤੇ ਕਰਨੀ ਕਮਾਣੀ। ਉਹ ਮਹਾਨ ਆਤਮਾ ਕੌਣ ਨੇ? ਸਿੱਖ ਕੌਮ ਦੇ ਮਹਾਨ ਉਹ ਪੁਰਸ਼ ਭਗਤ ਪੂਰਨ ਸਿੰਘ ਜੀ, ਜਿਨ੍ਹਾਂ ਦੀ ਸਾਲਾਨਾ ਯਾਦ ਸਿੱਖ ਜਗਤ ਮਨਾ ਰਿਹਾ ਹੈ, ਸਮੁੱਚਾ ਸੰਸਾਰ ਮਨਾ ਰਿਹਾ ਹੈ। ਐਸੀ ਨਿਰਮਲ ਆਤਮਾ, ਐਸੀ ਉੱਚੀ ਆਤਮਕ ਅਵਸਥਾ ਕਿਵੇਂ ਮਿਲੀ? ਭਗਤ ਪੂਰਨ ਸਿੰਘ ਜੀ ਆਪ ਕਹਿੰਦੇ ਨੇ, ਜਿਹੜੀ ਉਹਨਾਂ ਦੀ ਕਿਤਾਬ ਹੈ ਕਹਾਣੀਆਂ ਦੇ ਵਿੱਚ, ਕਹਿੰਦੇ ਮੇਰਾ ਜਨਮ ਇੱਕ ਹਿੰਦੂ ਪਰਿਵਾਰ ਵਿੱਚ ਹੋਇਆ, ਨਾਮ ਮੇਰਾ ਮਾਤਾ ਨੇ ਰੱਖਿਆ ਰਾਮ ਜੀ ਦਾਸ, ਰਾਮ ਦੇ ਭਗਤ, ਰਾਮ ਦੇ ਦਾਸ, ਮੇਰੀ ਮਾਤਾ ਨੇ ਜਿਹੜਾ ਨਾਮ ਰੱਖਿਆ ਹੈ ਰਾਮ ਜੀ ਦਾਸ, ਇਹ ਪਰਮਾਤਮਾ ਦਾ ਭਗਤ ਹੈ, ਰਾਮ ਦਾ ਭਗਤ ਹੈ। ਬੜੇ ਅਮੀਰ ਘਰ ਦੇ ਵਿੱਚ ਭਗਤ ਪੂਰਨ ਸਿੰਘ ਜੀ ਦਾ ਜਨਮ ਹੋਇਆ ਹੈ। ਇਸ ਗੱਲ ਦਾ ਸੰਸਾਰ ਦੇ ਪ੍ਰਾਣੀਆਂ ਨੂੰ ਨਹੀਂ ਜੇ ਪਤਾ ਕਿ ਭਗਤ ਪੂਰਨ ਸਿੰਘ ਜੀ, ਰਾਮ ਜੀ ਦਾਸ ਦਾ ਜਨਮ ਇੱਕ ਬੜੇ ਅਮੀਰ ਘਰ ਵਿੱਚ ਹੋਇਆ। ਉਹਨਾਂ ਦੇ ਪਿਤਾ ਜੀ ਛਿੱਬੂ ਮੱਲ ਜੀ ਸ਼ਾਹੂਕਾਰ ਸਨ, ਅਮੀਰ ਆਦਮੀ ਸਨ, 52 ਰੁਪਏ ਉਸ ਸਮੇਂ ਉਹ ਟੈਕਸ ਭਰਦੇ ਸੀ ਸਰਕਾਰ ਨੂੰ। ਪਰ ਸਮੇਂ ਦਾ ਫੇਰ ਚੱਲਿਆ, 1914 ਦੇ ਵਿੱਚ ਕਾਲ ਪੈ ਗਿਆ। ਛਿੱਬੂ ਮੱਲ ਨੇ ਜਿੰਨੀ ਵੀ ਧਨ ਦੌਲਤ ਹੈ ਇਹ ਗਰੀਬਾਂ ਦੀ ਮਦਦ ਵਾਸਤੇ ਲਗਾ ਦਿੱਤੀ, ਸ਼ਾਹੂਕਾਰਾ ਠੱਪ ਹੋ ਗਿਆ। ਫਿਰ ਪਿਤਾ ਜੀ ਚੜ੍ਹਾਈ ਕਰ ਗਏ ਅਤੇ ਰਾਮ ਜੀ ਦਾਸ ਕਹਿੰਦੇ ਨੇ, ਮਾਂ, ਮੇਰੀ ਮਾਂ ਨੇ ਮੈਨੂੰ ਪਾਲਣ ਵਾਸਤੇ ਲੋਕਾਂ ਦੇ ਭਾਂਡੇ ਵੀ ਮਾਂਜੇ, ਮੈਨੂੰ ਪੜ੍ਹਾਉਣ ਵਾਸਤੇ 10 ਰੁਪਏ ਦੇ ਵਿੱਚ ਲੋਕਾਂ ਦੇ ਭਾਂਡੇ ਵੀ ਮਾਂਜੇ, ਪਰ ਮੇਰੀ ਮਾਂ ਦੇ ਅੱਗੇ ਕਹਿੰਦੇ ਮੇਰਾ ਸਿਰ ਝੁਕਦਾ ਹੈ। ਰਾਮ ਜੀ ਦਾਸ ਕਹਿੰਦੇ ਕਿ ਉਹ 10 ਰੁਪਏ ਉਹਨਾਂ ਨੂੰ ਨੌਕਰੀ ਤੋਂ ਮਿਲਦੇ ਨੇ, 10 ਦੇ 10 ਰੁਪਏ ਹੀ ਮੈਨੂੰ ਮਨੀ ਆਰਡਰ ਕਰਕੇ ਭੇਜ ਦਿੰਦੇ ਨੇ ਕਿ ਮੈਂ ਆਪਣੇ ਬੱਚੇ ਨੂੰ ਪੜ੍ਹਾਉਣਾ ਹੈ। ਜਦੋਂ 10ਵੀਂ ਕਲਾਸ ਦਾ ਪੇਪਰ ਦਿੱਤਾ ਲੁਧਿਆਣੇ ਦੇ ਅੰਦਰ, ਰਾਮ ਜੀ ਦਾਸ ਦੇ ਮਨ ਵਿੱਚ ਵਿਚਾਰ ਆਈ ਕਿ ਹੁਣ ਘਰ ਜਾਣ ਤੋਂ ਪਹਿਲਾਂ ਇੱਥੇ ਲੁਧਿਆਣੇ ਸ਼ਿਵ ਜੀ ਦਾ ਮੰਦਿਰ ਹੈ, ਮੱਥਾ ਟੇਕ ਆਈਏ। ਮੱਥਾ ਟੇਕਣ ਵਾਸਤੇ ਗਏ ਸ਼ਿਵ ਜੀ ਦੇ ਮੰਦਿਰ ਵਿੱਚ, ਉੱਥੇ ਮੂਰਤੀਆਂ ਦਾ ਇਸ਼ਨਾਨ ਹੋ ਰਿਹਾ ਸੀ। ਬੜੇ ਪਿਆਰ ਦੇ ਨਾਲ, ਸ਼ਰਧਾ ਦੇ ਨਾਲ ਰਾਮ ਜੀ ਦਾਸ ਨੇ ਮੂਰਤੀਆਂ ਦਾ ਇਸ਼ਨਾਨ ਕਰਾਇਆ ਮਲ ਮਲ ਕੇ। ਜਿਹੜਾ ਮੰਦਿਰ ਦਾ ਪੁਜਾਰੀ ਸੀ ਬੜਾ ਹੈਰਾਨ ਹੋਇਆ ਕਿ ਇੰਨੀ ਸੇਵਾ। ਕਹਿੰਦੇ ਉਸ ਸਮੇਂ ਐਸਾ ਮੌਕਾ ਬਣਿਆ ਕਿ ਲੰਗਰ ਛਕਣ ਦਾ ਟਾਈਮ ਹੋ ਗਿਆ, ਜਿਹੜੇ 5 ਵਿਦਿਆਰਥੀ ਸੰਸਕ੍ਰਿਤ ਪੜ੍ਹਦੇ ਸਨ ਉਹਨਾਂ ਨੂੰ ਲੰਗਰ ਛਕਾਇਆ ਜਾਣ ਲੱਗਿਆ, ਅਤੇ ਮੈਂ ਵੀ ਉਹਨਾਂ ਦੇ ਨਾਲ ਬੈਠ ਗਿਆ। ਪੰਡਿਤ ਜੀ ਆਏ, ਉਹਨਾਂ ਨੇ ਬਾਂਹ ਤੋਂ ਫੜ ਕੇ ਮੈਨੂੰ ਉਠਾ ਦਿੱਤਾ ਕਿ ਤੁਸੀਂ ਇਹਨਾਂ ਦੇ ਨਾਲ ਬੈਠ ਕੇ ਲੰਗਰ ਨਹੀਂ ਛਕ ਸਕਦੇ, ਇਹ ਉੱਚੀ ਜਾਤ ਵਾਲੇ ਨੇ, ਇਹਨਾਂ ਦੇ ਨਾਲ ਬੈਠ ਕੇ ਤੁਸੀਂ ਲੰਗਰ ਨਹੀਂ ਛਕ ਸਕਦੇ। ਰਾਮ ਜੀ ਦਾਸ ਆਪਣੇ ਜੀਵਨ ਕਹਾਣੀ ਵਿੱਚ ਲਿਖਦੇ ਨੇ, ਕਹਿੰਦੇ ਮੈਂ ਰੋਣ ਹਾਕਾ ਹੋਇਆ, ਮੰਦਿਰ ਤੋਂ ਉੱਠ ਪਿਆ, ਚੱਲ ਪਿਆ ਆਪਣੇ ਪਿੰਡ ਨੂੰ ਰਾਜੇਵਾਲ ਨੂੰ। ਰਸਤੇ ਦੇ ਵਿੱਚ ਮੈਨੂੰ ਭੁੱਖ ਵੀ ਬੜੀ ਲੱਗੀ, ਪਿਆਸ ਵੀ ਬੜੀ ਲੱਗੀ। ਗੁਰਦੁਆਰਾ ਸਾਹਿਬ ਆਇਆ ਰੇਰੂ ਸਾਹਿਬ, ਦਸਮ ਪਾਤਸ਼ਾਹ ਜੀ ਦਾ ਗੁਰਦੁਆਰਾ ਰੇਰੂ ਸਾਹਿਬ। ਨਗਾਰਾ ਵੱਜਿਆ, ਜੋ ਇਸ ਗੱਲ ਦਾ ਸੰਕੇਤ ਸੀ ਕਿ ਗੁਰੂ ਕਾ ਲੰਗਰ ਤਿਆਰ ਹੈ, ਜਿਹਨੇ ਛਕਣਾ ਹੈ ਆ ਕੇ ਛਕ ਲਵੋ। ਪੁਰਾਣੇ ਬਜ਼ੁਰਗ ਕੀ ਕਰਦੇ ਸਨ, ਜਦੋਂ ਗੁਰੂ ਕਾ ਲੰਗਰ ਤਿਆਰ ਹੁੰਦਾ ਸੀ, ਇਤਿਹਾਸ ਵਿੱਚ ਬਚਨ ਲਿਖੇ ਨੇ ਕਿ ਦੇਤ ਆਵਾਜ਼ਾ ਭੁੱਖਾ ਕੋਈ, ਦੇਗ ਤਿਆਰ ਗੁਰ ਹੈ ਹੋਈ। ਉੱਚੀ ਆਵਾਜ਼ਾਂ ਦਿੰਦੇ ਸਨ ਕਿ ਗੁਰੂ ਕਾ ਲੰਗਰ ਤਿਆਰ ਹੈ, ਜਿਹਨੇ ਛਕਣਾ ਹੈ ਛਕ ਲਵੋ। ਉਸ ਸਮੇਂ ਵੈਰੀ ਕਿਮ ਆਵੈ, ਪਰਮ ਮੀਤ ਸਮ ਤਾਹੇ ਛਕਾਵੈ। ਕਹਿੰਦੇ ਉਦੋਂ ਦੁਸ਼ਮਣ ਵੀ ਆ ਜਾਵੇ ਉਹਨੂੰ ਇਵੇਂ ਛਕਾਉਂਦੇ ਨੇ ਜਿਵੇਂ ਇਹ ਸਾਡਾ ਮਿੱਤਰ ਹੋਵੇ। ਸਾਡੇ ਬਜ਼ੁਰਗਾਂ ਦਾ ਇਤਿਹਾਸ, ਵੈਰੀ ਮਿੱਤਰਨ ਕਹੋ ਸਮ ਦੇ ਹੈ, ਨਾ ਹੀ ਤੋ ਲੰਗਰ ਮੁਫਤ ਬਤੈ ਹੈ। ਵੈਰੀਆਂ ਨੂੰ ਮਿੱਤਰਾਂ ਨੂੰ ਬਰਾਬਰ ਦਾ ਵੰਡਿਆ ਜਾਂਦਾ ਹੈ। ਰਾਮ ਜੀ ਦਾਸ ਕਹਿੰਦੇ ਮੈਂ ਗੁਰਦੁਆਰਾ ਸਾਹਿਬ ਵਿਖੇ ਚਲਾ ਗਿਆ, ਲੰਗਰ ਛਕਣ ਲਈ ਪੰਗਤ ਵਿੱਚ ਬੈਠ ਗਿਆ, ਅਤੇ ਪੰਗਤ ਦੇ ਵਿੱਚ ਜਿਹੜਾ ਸਿੰਘ ਪ੍ਰਸ਼ਾਦਿਆਂ ਦੀ ਸੇਵਾ ਕਰ ਰਿਹਾ ਸੀ, ਕਵੇ ਪ੍ਰਸ਼ਾਦਾ ਗੁਰਮੁਖੋ ਦਾਲ ਪਿਆਰਿਓ। ਕਹਿੰਦੇ ਮੇਰੇ ਮਨ ਦੇ ਵਿੱਚ ਇਹ ਆਵੇ, ਇੱਕ ਪਾਸੇ ਮੈਨੂੰ ਧੱਕੇ ਪਏ, ਇੱਕ ਪਾਸੇ ਇਹ ਗੁਰੂ ਦਾ ਘਰ ਹੈ ਜਿੱਥੇ ਮੈਂ ਸਿੱਖ ਵੀ ਨਹੀਂ ਹਾਂ, ਪਰ ਮੇਰੇ ਨਾਲ ਵੀ ਇਹਨਾਂ ਨੇ ਇੰਨਾ ਵਧੀਆ ਸਲੂਕ ਕੀਤਾ। ਕਿੰਨੇ ਵਧੀਆ ਢੰਗ ਦੇ ਨਾਲ ਕਹਿ ਰਹੇ ਨੇ ਕਿ ਪ੍ਰਸ਼ਾਦਾ ਗੁਰਮੁਖੋ ਦਾਲ ਪਿਆਰਿਓ। ਰਾਮ ਜੀ ਦਾਸ ਮਨ ਹੀ ਮਨ ਸੋਚਦਾ ਹੈ ਇਹ ਕਿਸ ਤਰ੍ਹਾਂ ਦਾ ਗੁਰੂ ਘਰ ਹੈ। ਕਹਿੰਦੇ ਰਾਤ ਨੂੰ ਰਹਿਣ ਲਈ ਮੈਨੂੰ ਕਮਰਾ ਵੀ ਮਿਲ ਗਿਆ, ਮੰਜਾ ਵੀ ਮਿਲ ਗਿਆ, ਬਿਸਤਰਾ ਵੀ ਮਿਲ ਗਿਆ, ਸਵੇਰ ਹੋਈ, ਚਾਹ ਵੀ ਮਿਲੀ, ਲੱਸੀ ਵੀ ਮਿਲੀ। ਮੈਂ ਸਾਰੀ ਘਟਨਾ ਜਾ ਕੇ ਆਪਣੀ ਮਾਂ ਨੂੰ ਦੱਸੀ ਕਿ ਮਾਤਾ ਜੀ ਮੇਰੇ ਨਾਲ ਅੱਜ ਆਹ ਵਾਪਰਿਆ ਜੀ। ਸਾਧ ਸੰਗਤ ਜੀ ਮੈਨੂੰ ਸਮਾਂ ਇਜਾਜ਼ਤ ਨਹੀਂ ਦਿੰਦਾ, ਮੈਂ ਸੰਖੇਪ ਵਿੱਚ ਬੇਨਤੀ ਕਰਾਂ, ਅੱਗੇ ਚੱਲੀਏ। ਉਹ ਰਾਮ ਜੀ ਦਾਸ ਗੁਰੂ ਕੇ ਸਿੰਘ ਬਣ ਗਏ, ਨਾਮ ਹੋ ਗਿਆ ਪੂਰਨ ਸਿੰਘ, ਅੰਮ੍ਰਿਤ ਛਕ ਲਿਆ। ਸੰਸਾਰ ਨੇ ਉਹਨਾਂ ਨੂੰ ਲਕਬ ਦਿੱਤਾ ਭਗਤ ਦਾ, ਭਗਤ ਪੂਰਨ ਸਿੰਘ। ਉਹਨਾਂ ਦੀ ਕਹਾਣੀ ਜਿਨ੍ਹਾਂ ਦਾ ਜੀਓ ਨਿਰਮਲ, ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ। ਹੁਣ ਰਾਮ ਜੀ ਦਾਸ ਕਹਿੰਦੇ ਨੇ ਮੈਂ ਲਾਹੌਰ ਗੁਰਦੁਆਰਾ ਡੇਰਾ ਸਾਹਿਬ ਚਲਾ ਗਿਆ। ਜੀਵਨ ਕੀ ਹੈ, ਜਿਹੜੇ ਸੜਕਾਂ 'ਤੇ ਕਿਸੇ ਨੇ ਕੇਲੇ ਦੇ ਛਿਲਕੇ ਸੁੱਟੇ ਨੇ ਉਹਨਾਂ ਨੂੰ ਚੁੱਕਣਾ, ਕਿੱਲਾਂ ਨੂੰ ਚੁੱਕਣਾ, ਰੋੜਿਆਂ ਨੂੰ ਚੁੱਕਣਾ, ਅਤੇ ਲੋਕਾਂ ਨੇ ਨਾਂ ਪਾ ਦਿੱਤਾ ਛਿੱਲੜਾਂ ਵਾਲਾ ਬਾਬਾ। ਲੋਕਾਂ ਨੇ ਨਾਂ ਕਿਹੜਾ ਪਾਇਆ, ਛਿੱਲੜਾਂ ਵਾਲਾ ਬਾਬਾ, ਭਗਤ ਪੂਰਨ ਸਿੰਘ ਜੀ ਦਾ। ਖੈਰ ਸਮਾਂ ਚੱਲਦਾ ਗਿਆ, ਇੱਕ ਲੂਲਾ ਬੱਚਾ 4 ਸਾਲ ਦਾ ਗੁਰਦੁਆਰਾ ਡੇਰਾ ਸਾਹਿਬ ਕੋਈ ਮਾਂ ਬਾਪ ਛੱਡ ਗਿਆ, ਭਗਤ ਪੂਰਨ ਸਿੰਘ ਜੀ ਨੇ ਉਸ ਬੱਚੇ ਨੂੰ ਅਡੋਪਟ ਕਰ ਲਿਆ, ਆਪਣਾ ਬੱਚਾ ਬਣਾ ਲਿਆ, ਸਾਰੀ ਉਮਰ ਉਸ ਬੱਚੇ ਨੂੰ ਪਾਲਿਆ, ਆਪਣੀ ਪਿੱਠ 'ਤੇ ਚੁੱਕੀ ਫਿਰਦੇ ਰਹੇ। ਸਮਾਂ ਚੱਲਦਾ ਗਿਆ, ਹਿੰਦੁਸਤਾਨ ਦਾ ਬਟਵਾਰਾ ਹੋਇਆ, ਭਗਤ ਜੀ ਪੰਜਾਬ ਆ ਗਏ ਅੰਮ੍ਰਿਤਸਰ ਦੇ ਵਿੱਚ। ਉਸ ਸਮੇਂ ਪਿੰਗਲਵਾੜੇ ਦੀ ਸੰਸਥਾ ਕਾਇਮ ਹੋ ਚੁੱਕੀ ਹੈ। ਇਹ ਘਟਨਾ ਹੈ 1950 ਦੀ। ਕਹਿੰਦੇ ਨੇ ਮੈਂ ਪਿੰਗਲਵਾੜੇ ਦੇ ਵਿੱਚ ਜਿਹੜੇ ਲਾਵਾਰਸ ਨੇ, ਗੁੰਗੇ ਨੇ, ਪਿੰਗਲੇ ਨੇ, ਉਹਨਾਂ ਦੀ ਸੰਭਾਲ ਕਰਨ ਦੇ ਵਾਸਤੇ ਸਾਧ ਸੰਗਤ ਜੀ ਇੱਕ ਸਿਨੇਮਾ ਜਿਹੜਾ ਬੰਦ ਪਿਆ ਸੀ ਉਹਦੇ ਵਿੱਚ ਉਹਨਾਂ ਦੀ ਪਾਲਣਾ ਸ਼ੁਰੂ ਕੀਤੀ। ਪਰ ਸਿਨੇਮੇ ਦੇ ਮਾਲਕ ਨੇ ਉਸ ਸਿਨੇਮੇ ਨੂੰ ਵੇਚਣ ਦਾ ਯਤਨ ਕੀਤਾ, ਮੇਰੇ ਕੋਲ ਪੈਸੇ ਨਹੀਂ ਸਨ ਕਿ ਮੈਂ ਸਿਨੇਮਾ ਖਰੀਦ ਸਕਦਾ। ਮਨ ਹੀ ਮਨ ਸੋਚ ਰਿਹਾ ਹਾਂ ਗੁਰੂ ਰਾਮਦਾਸ, ਜੇ ਮੈਂ ਸਿਨੇਮਾ ਨਾ ਖਰੀਦ ਸਕਿਆ, ਇਹ ਲੂਲੇ, ਇਹ ਲੰਗੜੇ, ਇਹ ਅਪਾਜ ਲੋਕ ਕਿੱਥੇ ਜਾਣਗੇ। ਕਹਿੰਦੇ ਮਨ ਦੀ ਭਾਵਨਾ ਲੈ ਕੇ ਮੈਂ ਇੱਥੇ ਆਇਆ ਪਾਵਨ ਅਸਥਾਨ ਹਰਿਮੰਦਰ ਸਾਹਿਬ ਵਿਖੇ। ਤੇ ਆਪਣੀ ਮਨ ਦੀ ਵੇਦਨਾ ਦੱਸੀ ਪੰਥ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿ ਮੈਂ ਸਿਨੇਮਾ ਖਰੀਦਣਾ ਹੈ। ਸਾਹਿਬ ਸੰਗਤ ਜੀ, ਸਾਡੀ ਪੰਥ ਦੀ ਸੁਪਰੀਮ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹਨਾਂ ਨੇ ਬੇਨਤੀ ਕੀਤੀ 35,000 ਰੁਪਏ ਦੀ। ਕਹਿੰਦੇ ਨੇ 15 ਮਿੰਟ ਦੇ ਵਿੱਚ ਉਦੋਂ ਮੀਟਿੰਗ ਚੱਲ ਰਹੀ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਦੀ ਮਦਦ ਵਾਸਤੇ ਇਹ ਮਤਾ ਪਾਸ ਕਰ ਦਿੱਤਾ ਕਿ 50,000 ਰੁਪਏ ਇਹਨਾਂ ਨੂੰ ਗੁਰੂ ਰਾਮਦਾਸ ਜੀ ਦੇ ਖਜ਼ਾਨੇ ਵਿੱਚੋਂ ਦਿੱਤੇ ਜਾਣਗੇ। ਉਹਨਾਂ ਨੂੰ 50,000 ਰੁਪਏ ਗੁਰੂ ਰਾਮਦਾਸ ਜੀ ਦੇ ਖਜ਼ਾਨੇ ਵਿੱਚੋਂ ਦਿੱਤੇ ਗਏ। ਸੰਸਥਾ ਕਾਇਮ ਹੋ ਗਈ। ਸਾਧ ਸੰਗਤ ਜੀ, ਜਿਹੜੀ ਪੰਥ ਦੀ ਪ੍ਰਤੀਨਿਧ ਸੰਸਥਾ ਹੈ ਨਾ, ਸਾਨੂੰ ਕਈ ਵਾਰੀ ਪਤਾ ਨਹੀਂ ਹੁੰਦਾ ਕਿ ਕੀ ਕਾਰਜ ਕਰ ਰਹੀ ਹੈ। ਹਰ ਸਾਲ 10 ਲੱਖ ਰੁਪਏ ਭਗਤ ਪੂਰਨ ਸਿੰਘ ਜੀ ਇਸ ਪਿੰਗਲਵਾੜਾ ਸੰਸਥਾ ਨੂੰ ਦਿੱਤੇ ਜਾ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ। ਹੋਰ ਬੇਨਤੀ ਕਰਾਂ, ਜਿੱਥੇ ਵੀ ਕਿਤੇ ਆਫਤਾਂ ਆਉਂਦੀਆਂ ਨੇ ਜਾਂ ਸਿੱਖ ਪੰਥ 'ਤੇ ਮੁਸੀਬਤ ਬਣਦੀ ਹੈ, ਪੰਥ ਦੀ ਪ੍ਰਤੀਨਿਧ ਸੰਸਥਾ ਉੱਥੇ ਪਹੁੰਚ ਕਰਦੀ ਹੈ। ਮੈਂ ਆਪਣੇ ਜੀਵਨ ਦੇ ਵਿੱਚ 2 ਵਾਰੀ ਗਿਆ ਹਾਂ ਹੋਂਦ ਚਿੱਲੜ। ਇੱਕ ਐਸਾ ਪਿੰਡ ਹੈ ਜਿਹੜਾ 84 ਦੇ ਵਿੱਚ ਸਾਡੇ ਵਿਰੋਧੀਆਂ ਨੇ ਢਹਿ ਢੇਰੀ ਕਰ ਦਿੱਤਾ, ਨੇਸਤੋ ਨਾਬੂਦ ਕਰ ਦਿੱਤਾ। ਉਸ ਹੋਂਦ ਚਿੱਲੜ ਦੇ ਪਰਿਵਾਰਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਕੱਲੀ ਸਹਾਇਤਾ ਹੀ ਨਹੀਂ ਦਿੱਤੀ, ਮਾਇਆ ਹੀ ਨਹੀਂ ਦਿੱਤੀ। ਅੱਜ ਮੈਂ ਵੀ ਜਾਣਦਾ ਹਾਂ ਉਹ ਕੇਸ ਹਿਸਾਰ ਦੀ ਅਦਾਲਤ ਵਿੱਚ ਚੱਲ ਰਿਹਾ ਹੈ। ਜਿੰਨਾ ਖਰਚਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਠਾ ਰਹੀ ਹੈ। ਅਲਵਰ ਦੇ ਵਿੱਚ ਇੱਕ ਜਗ੍ਹਾ ਹੈ ਮੂਸਾ ਖੇੜਾ, ਜਿਹਦੇ ਵਿੱਚ ਸਾਡੇ ਸਿੱਖ ਸਰਦਾਰਾਂ ਨੂੰ ਬੜੀ ਬੇਰਹਿਮੀ ਨਾਲ ਮਾਰ ਦਿੱਤਾ ਗਿਆ। ਪੰਥ ਦੀ ਪ੍ਰਤੀਨਿਧ ਸੰਸਥਾ ਨੇ ਉੱਥੇ ਪਹੁੰਚ ਕੀਤੀ ਮੂਸਾ ਖੇੜਾ ਦੇ ਵਿੱਚ। ਪਿਛਲੇ ਸਮੇਂ ਦੇ ਵਿੱਚ ਉੱਤਰਾਖੰਡ ਦੇ ਵਿੱਚ ਜਿਹੜੇ ਭੁਚਾਲ ਆਏ, ਸਾਧ ਸੰਗਤ ਜੀ, ਆਪਣੀ ਮੁਖੀ ਹੋਣ ਦਾ ਜੋ ਫਰਜ਼ ਹੈ ਸੰਸਥਾ ਨੇ ਨਿਭਾਇਆ। ਜਿੱਥੇ ਪਾਣੀ ਦੀ ਬੋਤਲ 100-100 ਰੁਪਏ ਦੀ ਵਿਕ ਰਹੀ ਸੀ, ਉੱਥੇ ਪਹੁੰਚ ਕੇ 2 ਕਰੋੜ ਰੁਪਏ ਇਸ ਕਾਰਜ 'ਤੇ ਖਰਚੇ ਗਏ। ਉਹਨਾਂ ਨੂੰ ਹੈਲੀਕਾਪਟਰਾਂ ਦੇ ਰਾਹੀਂ ਬਾਹਰ ਕੱਢਿਆ ਗਿਆ, ਮਾਨਵਤਾ ਦੀ ਸੇਵਾ ਕੀਤੀ ਗਈ। ਸ਼ਾਇਦ ਆਪ ਜੀ ਨੂੰ ਨਹੀਂ ਪਤਾ ਹੋਵੇਗਾ, ਸਾਡੇ ਦੇਸ਼ ਵਿੱਚ ਇੱਕ ਸਟੇਟ ਹੈ ਜਿਹਦਾ ਨਾਮ ਹੈ ਸਿੱਕਮ, ਹਿੰਦੁਸਤਾਨ ਦੇ ਵਿੱਚ ਹੈ। ਇੱਥੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਚਰਨ ਪਾਏ ਨੇ 2 ਗੁਰਦੁਆਰਾ ਸਾਹਿਬਾਨ। ਦੇਖੋ, ਇੱਕ ਵੀ ਸਿੱਖ ਨਹੀਂ ਹੈ ਜਿਹੜਾ ਉੱਥੋਂ ਦਾ ਰਹਿਣ ਵਾਲਾ ਹੋਵੇ ਸਿੱਕਮ ਦੇ ਵਿੱਚ, ਇੱਕ ਵੀ ਸਿੱਖ ਨਹੀਂ ਹੈ। ਮੈਂ 2 ਵਾਰੀ ਗਿਆ ਹਾਂ, ਪਰ ਉੱਥੋਂ ਜਦੋਂ ਮੇਜਰ ਬਸਰਾ ਨੇ ਸਾਡੇ ਕੋਲ ਪਹੁੰਚ ਕੀਤੀ ਕਿ ਗੁਰੂ ਨਾਨਕ ਸਾਹਿਬ ਜੀ ਇੱਥੇ ਆਏ ਨੇ, ਗੁਰਦੁਆਰਾ ਸਾਹਿਬ ਬਣਨਾ ਚਾਹੀਦਾ ਹੈ, ਇਹ ਬੋਧੀ ਲੋਕ ਗੁਰੂ ਨਾਨਕ ਸਾਹਿਬ ਜੀ ਨੂੰ ਗੁਰੂ ਨਾਨਕ ਲਾਮਾ ਕਰਕੇ ਯਾਦ ਕਰਦੇ ਨੇ, ਨਾਨਕ ਲਾਮਾ। ਸਾਧ ਸੰਗਤ ਜੀ, ਮੇਰੀ ਡਿਊਟੀ ਪ੍ਰਧਾਨ ਸਾਹਿਬ ਜੀ ਨੇ ਲਾਈ, ਉਹ ਗੁਰਦੁਆਰਾ ਸਾਹਿਬ ਅੱਜ ਤੁਸੀਂ ਜਾ ਕੇ ਦੇਖੋ ਬਣ ਚੁੱਕਾ ਹੈ। ਬਾਬਾ ਬਚਨ ਸਿੰਘ ਜੀ ਦਿੱਲੀ ਵਾਲੇ ਸੇਵਾ ਕਰਵਾ ਰਹੇ ਨੇ, 2 ਕਰੋੜ ਰੁਪਏ ਦੇ ਲਾਗੇ ਉਸ ਗੁਰੂ ਘਰ ਦੇ ਉੱਪਰ ਲੱਗਿਆ ਹੈ। ਗੁਰਦੁਆਰਾ ਸਾਹਿਬ ਬਣ ਚੁੱਕਾ ਹੈ ਜਿੱਥੇ ਇੱਕ ਵੀ ਸਿੱਖ ਨਹੀਂ ਰਹਿੰਦਾ। ਇੱਥੋਂ ਅੱਗੇ ਗੁਰਦੁਆਰਾ ਹੈ ਗੁਰੂ ਡਾਂਗ ਮਾਰ, ਜਿੱਥੇ -35 ਡਿਗਰੀ ਟੈਂਪਰੇਚਰ ਰਹਿੰਦਾ, -35 ਮਾਈਨਸ 'ਤੇ ਬਰਫ਼ ਜੰਮ ਜਾਂਦੀ ਹੈ। ਜਦੋਂ ਗੁਰੂ ਨਾਨਕ ਦੇਵ ਜੀ ਉੱਥੇ ਗਏ, ਉੱਥੋਂ ਦੇ ਰਹਿਣ ਵਾਲੇ ਲੋਕਾਂ ਨੇ ਬੇਨਤੀ ਕੀਤੀ, ਪਾਤਸ਼ਾਹ ਇੱਥੇ ਪਾਣੀ ਦੀ ਬੜੀ ਦਿੱਕਤ ਹੈ, ਪਾਣੀ ਪੀਣ ਵਾਸਤੇ ਨਹੀਂ ਮਿਲਦਾ, ਬਰਫ਼ ਹੀ ਬਰਫ਼ ਹੈ ਹਰ ਪਾਸੇ, ਸਾਡੇ 'ਤੇ ਕਿਰਪਾ ਕਰੋ। ਮੇਰੇ ਪਾਤਸ਼ਾਹ ਜੀ ਨੇ ਜਿਹੜੀ ਹੱਥ ਵਿੱਚ ਡਾਂਗ ਸੀ, ਜਿਹੜਾ ਸੋਟਾ ਸੀ, ਉਹਨੂੰ ਜ਼ੋਰ ਦੇ ਨਾਲ ਬਰਫ਼ ਦੇ ਵਿੱਚ ਮਾਰਿਆ, ਪਾਣੀ ਦਾ ਫੁਹਾਰਾ ਫੁੱਟਿਆ, ਉਹ ਚਸ਼ਮਾ ਫੁੱਟਿਆ। ਉਹ ਚਸ਼ਮਾ ਉੱਥੋਂ ਤੋਂ ਲੈ ਕੇ ਅੱਜ ਤੱਕ ਨਿਰੰਤਰ ਵਗ ਰਿਹਾ ਹੈ। ਜਿਹੜੇ ਮੇਰੇ ਵੀਰ ਨੇ ਪੁਲਿਸ ਦੇ ਵਿੱਚ, ਫੌਜ ਦੇ ਵਿੱਚ ਡਿਊਟੀ ਕਰਨ ਵਾਲੇ, ਉਹੀ ਪਾਣੀ ਪੀਂਦੇ ਨੇ ਜਿਹੜਾ ਗੁਰੂ ਡੌਂਗ ਮਾਰ ਦਾ ਪਾਣੀ ਹੈ। ਤੋ ਸਤਿ ਸੰਗਤ ਜੀ, ਇਹ ਗੱਲ ਵਿੱਚ ਇਹ ਜ਼ਿਕਰ ਆ ਗਿਆ ਹੈ ਆਪਾਂ ਵਿਚਾਰਿਆ ਸੀ ਭਗਤ ਪੂਰਨ ਸਿੰਘ ਜੀ ਜਿਨ੍ਹਾਂ ਦਾ ਜੀਵਨ ਹੈ ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਸਤਿਗੁਰ ਜੀ ਉਹਨਾਂ ਦਾ ਜੀਵਨ ਬਿਆਨ ਕਰ ਹਨ।
ਨਿਰਮਲ ਨਾਮ ਜਪੋ ਸਤਿਗੁਰਮੁਖ, ਅੰਤਰ ਕੀ ਗਤ ਤਾਹੀ ਜੀਓ।
ਜਦੋਂ ਅਸੀਂ ਨਿਰਮਲ ਨਾਮ ਜਪਾਂਗੇ ਸਾਡਾ ਅੰਦਰ ਦੀ ਆਤਮਕ ਅਵਸਥਾ ਉੱਚੀ ਹੋਵੇਗੀ, ਉੱਚੀ ਹੋਵੇਗੀ।
ਪਰ ਹਰ ਲੋਭ ਨਿੰਦਾ ਕੂੜ ਤੇ ਆਗੋ, ਸੱਚ ਗੁਰ ਬਚਨੀ ਫਲ ਪਾਹੀ ਜੀਓ।
ਸਤਿਗੁਰ ਜੀ ਨਾਮ ਅੰਮ੍ਰਿਤ ਪ੍ਰਾਪਤ ਕਰਨ ਦਾ ਢੰਗ ਕੀ ਹੈ? ਕਹਿੰਦੇ ਨੇ ਇਹਦੇ ਲਈ ਕੁਝ ਛੱਡਣਾ ਪਵੇਗਾ। ਸਤਿਗੁਰ ਜੀ ਕੀ ਛੱਡਣਾ ਪਵੇਗਾ? ਕਹਿੰਦੇ ਲੋਭ ਛੱਡਣਾ ਪਵੇਗਾ। ਪਰ ਹਰ ਲੋਭ, ਹੋਰ ਕੀ ਛੱਡਣਾ ਪਵੇਗਾ ਜੀ? ਨਿੰਦਾ ਛੱਡਣੀ ਪਵੇਗੀ। ਅੱਗੇ ਕੀ ਛੱਡਣਾ ਪਵੇਗਾ? ਕੂੜ ਝੂਠ ਛੱਡਣਾ ਪਵੇਗਾ। ਲੋਭ ਨੂੰ ਛੱਡ ਕੇ, ਸੰਸਾਰ ਦੇ ਪ੍ਰਾਣੀਆਂ ਦੀ ਨਿੰਦਿਆ ਨੂੰ ਛੱਡ ਕੇ, ਝੂਠ ਨੂੰ ਛੱਡ ਕੇ ਗੁਰੂ ਦੇ ਬਚਨਾਂ ਨੂੰ ਕਮਾਉਣਾ ਪਵੇਗਾ। ਜੀਵਨ ਦੇ ਵਿੱਚ ਉਹਨਾਂ ਦੀ ਕਮਾਈ ਕਰਨੀ ਪਵੇਗੀ। ਜਿਹੜਾ ਵੀ ਸਤਿਗੁਰੂ ਜੀ ਬਚਨ ਕਰਦੇ ਨੇ ਉਹਦੇ 'ਤੇ ਚੱਲਣਾ ਪਵੇਗਾ। ਇਹਦੇ ਨਾਲ ਨਾਮ ਅੰਮ੍ਰਿਤ ਪ੍ਰਾਪਤ ਹੋਵੇਗਾ। ਬਾਬਾ ਫਰੀਦ ਜੀ ਵੀ ਸਮਝਾਉਂਦੇ ਨੇ, ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਜੋ ਗੁਰ ਦੱਸੇ ਵਾਟ ਮਰੀਦਾ ਜੋਲੀਏ। ਭਾਈ ਜੋ ਗੁਰੂ ਰਸਤਾ ਦੱਸਦਾ ਹੈ ਉਹਦੇ 'ਤੇ ਮਰੀਦ ਬਣ ਕੇ, ਸੇਵਕ ਬਣ ਕੇ ਚੱਲਣਾ ਚਾਹੀਦਾ ਹੈ।
ਜਿਉਂ ਭਾਵੈ ਤਿਉਂ ਰੱਖੋ ਹਰ ਜੀਓ, ਜਨ ਨਾਨਕ ਸ਼ਬਦ ਸਲਾਹੀ ਜੀਓ।
ਸ਼ਬਦ ਦੀ ਸਮਾਪਤੀ ਕਰਦਿਆਂ ਧੰਨ ਗੁਰੂ ਨਾਨਕ ਸਾਹਿਬ ਜੀ ਸਾਨੂੰ ਸਮਝਾਉਂਦੇ ਨੇ ਕਿ ਵਾਹਿਗੁਰੂ ਜੀਓ, ਜਿਉਂ ਤੁਹਾਨੂੰ ਚੰਗਾ ਲੱਗਦਾ ਹੈ ਉਵੇਂ ਰੱਖੋ, ਪਰ ਇੱਕ ਕਿਰਪਾ ਕਰੋ ਕਿ ਮੈਂ ਤੁਹਾਡੇ ਸ਼ਬਦ ਦੇ ਦੁਆਰਾ ਤੁਹਾਡੀ ਸਿਫਤ ਸਲਾਹਤਾ ਕਰਦਾ ਰਹਾਂ, ਬਾਣੀ ਦੇ ਦੁਆਰਾ ਮੈਂ ਤੁਹਾਡਾ ਮਹਿਮਾ ਦਾ ਬਖਿਆਨ ਕਰਦਾ ਰਹਾਂ। ਇਹ ਕਿਉਂ ਕਿਹਾ ਜੀ? ਕਿਉਂਕਿ ਜਿੰਨਾ ਚਿਰ ਤੱਕ ਅਸੀਂ ਗੁਰੂ ਦੀ ਮੱਤ ਤੋਂ, ਗੁਰਬਾਣੀ ਤੋਂ ਜਾਣਕਾਰੀ ਨਹੀਂ ਲੈਂਦੇ, ਆਪਣੀ ਮਨਮ ਦੀ ਮੱਤ ਵਰਤਦੇ ਹਾਂ, ਹੋ ਸਕਦਾ ਹੈ ਅਸੀਂ ਮੜੀਆਂ ਹੀ ਪੂਜੀ ਜਾਈਏ, ਹੋ ਸਕਦਾ ਹੈ ਅਸੀਂ ਤਸਵੀਰਾਂ ਹੀ ਪੂਜੀ ਜਾਈਏ, ਹੋ ਸਕਦਾ ਹੈ ਅਸੀਂ ਕਬਰਾਂ ਹੀ ਪੂਜੀ ਜਾਈਏ। ਪਰ ਜਦੋਂ ਸ਼ਬਦ ਤੋਂ ਅਗਵਾਈ ਲਵਾਂਗੇ, ਬਾਣੀ ਤੋਂ ਅਗਵਾਈ ਲਵਾਂਗੇ, ਫਿਰ ਸਤਿਗੁਰੂ ਜੀ ਕਹਿਣਗੇ ਕਿ ਨਾ ਭਾਈ, ਇਹਦੇ ਨਾਲ ਤੁਹਾਡਾ ਸਮਾਂ ਵੇਸਟ ਜਾਂਦਾ ਹੈ, ਟਾਈਮ ਵੇਸਟ ਜਾਂਦਾ ਹੈ, ਪ੍ਰਾਪਤੀ ਨਹੀਂ ਹੁੰਦੀ। ਇੱਕ ਸੌਖੀ ਉਦਾਹਰਨ ਹੈ ਗੁਰੂ ਅਰਜਨ ਦੇਵ ਸਾਹਿਬ ਜੀ ਦੀ। ਕਹਿੰਦੇ ਨੇ, ਭਰਮੇ ਭੂਲਾ ਸਾਕਤ ਫਿਰਤਾ, ਨੀਰ ਬਰੋਲੇ ਖੱਪ ਖੱਪ ਮਰਤਾ। ਇਹਨੂੰ ਤੇ ਜਨ ਸਧਾਰਨ ਲੋਕ, ਪਿੰਡਾਂ ਦੇ ਰਹਿਣ ਵਾਲੇ ਲੋਕ ਵੀ ਜਾਣਦੇ ਨੇ ਕਿ ਪਾਣੀ ਨੂੰ ਰਿੜਕੀ ਜਾਵਾਂਗੇ, ਪਾਣੀ ਨੂੰ ਰਿੜਕੀ ਜਾਵਾਂਗੇ, ਮੱਖਣ ਨਹੀਂ ਮਿਲੇਗਾ, ਸਾਰੀ ਉਮਰ ਰਿੜਕੀ ਜਾਈਏ, ਸਾਰੀ ਉਮਰ ਕੋਈ ਕਬਰਾਂ ਨੂੰ, ਮੜੀਆਂ ਨੂੰ, ਮਸਾਣਾਂ ਨੂੰ ਮੱਥਾ ਟੇਕਦੇ ਰਹੇ, ਪ੍ਰਾਪਤੀ ਕੱਖ ਨਹੀਂ ਹੋਵੇਗੀ। ਗੁਰੂ ਸਾਹਿਬ ਜੀ ਨੇ ਅੰਤ ਵਿੱਚ ਇੱਕ ਸ਼ਰਤ ਲਾਈ ਹੈ ਕਿ ਜਨ ਨਾਨਕ ਸ਼ਬਦ ਸਲਾਹੀ ਜੀਓ। ਸ਼ਬਦ ਦੇ ਦੁਆਰਾ, ਜਦੋਂ ਸ਼ਬਦ ਦੁਆਰਾ ਗਿਆਨ ਪ੍ਰਵੇਸ਼ ਕਰੇਗਾ, ਕਿਉਂਕਿ ਇਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਪਰਮਾਤਮਾ ਦਾ ਹੁਕਮ ਹੈ, ਵਾਹਿਗੁਰੂ ਜੀ ਦਾ ਹੁਕਮ ਹੈ। ਸਤਿਗੁਰੂ ਜੀ ਸਮਝਾਉਂਦੇ ਨੇ, ਗੁਰਮੈਂ ਆਪ ਸਮੋਏ ਸ਼ਬਦ ਵਰਤਾਇਆ। ਪਰਮਾਤਮਾ ਨੇ ਆਪਣਾ ਆਪ ਗੁਰੂ ਦੇ ਵਿੱਚ ਰੱਖ ਕੇ, ਸਮੋਹ ਕੇ ਇਹ ਸ਼ਬਦ ਵਰਤਾ ਦਿੱਤਾ ਬਾਣੀ ਦਾ। ਤਾਂ ਮੈਂ ਕਹਿਆ ਕਹਿਣ ਜਾਂ ਤੁਝੇ ਕਹਾਇਆ। ਹੋਰ ਬਚਨ ਆਉਂਦੇ ਨੇ, ਪੋਥੀ ਪਰਮੇਸ਼ਰ ਕਾ ਥਾਨ। ਇਹ ਜਿਹੜੀ ਪੋਥੀ ਹੈ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਹੈ, ਇਹ ਪਰਮੇਸ਼ਰ ਦਾ ਸਥਾਨ ਹੈ। ਆਪਾਂ ਜੋ ਵੀ ਅਗਵਾਈ ਲੈਣੀ ਹੈ ਆਪਣੇ ਜੀਵਨ ਦੇ ਵਿੱਚ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਪੁੱਛ ਕੇ ਲੈਣੀ ਹੈ। ਇਹਨਾਂ ਤੋਂ ਹਰ ਪੱਖ ਦੀ ਅਗਵਾਈ ਸਤਿਗੁਰੂ ਜੀ ਸਾਡੀ ਜੀਵਨ ਦੇ ਵਿੱਚ ਕਰਦੇ ਪਏ ਨੇ। ਤੋ ਅੱਜ ਦਾ ਸ਼ਬਦ ਸਾਨੂੰ ਨਾਮ ਅੰਮ੍ਰਿਤ ਪ੍ਰਾਪਤ ਕਰਨ ਵਾਸਤੇ, ਅਤੇ ਨਾਮ ਅੰਮ੍ਰਿਤ ਮਿਲਦਾ ਹੈ ਗੁਰੂ ਤੋਂ। ਗੁਰੂ ਨੇ ਇੱਕ ਢੰਗ ਦੱਸਿਆ ਹੈ ਕਿ ਪੰਜ ਪਿਆਰਿਆਂ ਦੇ ਹਜ਼ੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਪੇਸ਼ ਹੋਣਾ ਅਤੇ ਅਰਜੋਈ ਕਰਨਾ ਕਿ ਮੈਨੂੰ ਅੰਮ੍ਰਿਤ ਛਕਾ ਦਿਓ। ਇਹ ਗੁਰੂ ਨੇ ਵਿਧੀ ਇੱਕ ਢੰਗ ਇੱਕ ਮੈਥਡ ਸਮਝਾ ਦਿੱਤਾ ਹੈ, ਅਤੇ ਉੱਥੇ ਜਾ ਕੇ ਆਪਾਂ ਇਹ ਬੇਨਤੀ ਕਰਨੀ ਹੈ, ਇਹ ਦ੍ਰਿੜਤਾ ਧਾਰਨ ਕਰਨੀ ਹੈ ਕਿ ਪੀਵੋ ਪਹੁਲ ਖੰਡ ਧਾਰ ਹੋਏ ਜਨਮ ਸੁਹੇਲਾ, ਜਨਮ ਸੁਖੀ ਹੋ ਜਾਵੇਗਾ, ਨਸ਼ੇ ਜੀਵਨ ਦੇ ਵਿੱਚੋਂ ਉਕਸਤ ਹੋ ਜਾਣਗੇ ਅਤੇ ਜੀਵਨ ਆਪਣੇ ਆਪ ਸੁਖੀ ਹੈ, ਸੁਹੇਲਾ ਹੈ। ਤੋ ਆਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਇਸ ਸਿੱਖਿਆ 'ਤੇ ਆਪਾਂ ਚੱਲਣ ਦਾ ਯਤਨ ਕਰੀਏ। ਸਾਰੀ ਸੰਗਤ ਦਾ ਕੋਟਾਨ ਕੋਟ ਧੰਨਵਾਦ ਜੀ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸ਼ੁਕਰ ਹੈ ਜਿਨ੍ਹਾਂ ਦੀ ਹਜ਼ੂਰੀ ਵਿੱਚ ਬੈਠ ਕੇ ਆਪ ਜੀ ਨਾਲ ਵਿਚਾਰਾਂ ਦੀ ਸਾਂਝ ਕਰ ਸਕਿਆ ਹਾਂ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸਮੂਹ ਸਿੰਘ ਸਾਹਿਬਾਨ ਜੀ ਦਾ, ਜਥੇਦਾਰ ਅਵਤਾਰ ਸਿੰਘ ਜੀ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ। ਆਓ ਜੀ ਸ਼ਬਦ ਦੀਆਂ ਆਖਰੀ ਪੰਕਤੀਆਂ ਨੂੰ ਬੜੇ ਪਿਆਰ ਨਾਲ ਸਰਵਣ ਕਰੀਏ ਜੀ।
ਪਰ ਹਰ ਲੋਭ ਨਿੰਦਾ ਕੂੜ ਤੇ ਆਗੋ, ਸੱਚ ਗੁਰ ਬਚਨੀ ਫਲ ਪਾਹੀ ਜੀਓ। ਜਿਉਂ ਭਾਵੈ ਤਿਉਂ ਰਾਖੋ ਹਰ ਜੀਓ, ਜਨ ਨਾਨਕ ਸਬਦ ਸਲਾਹੀ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।